गुरु रूप प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत है, श्री गुरु नानक चमत्कार। उस विच एक प्रसंग है, सिरलेख है जिसका हमजा गोश। आओ प्यार नाल सरवण करन दी कोशिश करिए जी। पहला, श्री गुरु नानक देव जी लालो दे कोठे दे बाहर वार धुप्पे बैठे हैं, ते प्यार नज़र नाल तक के लालो नाल गल्लां कर रहे हैं। लालो, बई सजना, सीं भी डाढ़ा पैंदा है ते दिन भी अगां सेकण ते अंदरी बूहे मार के बैठण दे हन, पर साडा चित उदासियां विच है ते हुण साडे कूच हन। लालो, पातशाह, तेरियां उदासियां प्रीत वालियां नूं डाढ़ियां कसकदियां हन, पर बने की प्रीत नहीं तां जिंद नहीं, प्रीत है तां विछोड़ा नाल है, विछोड़ा है तां कसकां अंग संग, पर भला होवे कसकां दा, विछड़न तां नहीं देंदियां, प्रीत होवे बंदा जीवदा तां हो, जीवदा लोड़िए चाहे पीड़ां वाली जिंद होवे, मुर्दा कुछ ना ते मुर्दे दा आराम कुछ ना, सुभान तेरी प्रीत नू पातशाह, स्वस्थ तेरी भावनी नू, सानू अपनाई रख जिवें तेरी रजा। गुरु नानक, लालो प्यारिया किवें कीचे, करतार ठाठ ठटिया इवें, संसार गिलान विच वरत गया, प्यार दियां तारां त्रुट गईयां, लेखे हिसाब रह गए, शरीर टुटे रबाब हो गए, ना तार ना तंत, मालक नू मोया होया जग नहीं पाउंदा, उस बनाया सी जीउंदा, ए अपने कान मोया करतार व जीवाया लोड़दा ए, दस किवें करिए, हुक्म है रूह फूकने दा, संगी साच वजावण दा, जिवालण दा, सो जिव जिव हुक्म तिवै तिवकार। लालो, सिउ के पिंड विच इक जान पई तड़फदी है, जीवियां लोड़दी है, हुक्म होया है जाओ मेरे नाम दा अमृत पिलाओ, सो जाना है हुक्म कमावना है, हुक्म नाल बजे रहना, साई रंग विच रते रहना है। हाँ लालो, नदियां वाह विछुन्या मेला संजोगी राम, एक कहंदे आ रबी नैण मुंद गए, एक जलाल चेहरे ते चमकिया, लालो दे नैण कटोरे जो डल डल भर रहे सन डुल पए, सिर कचकोल न्यों गया चरना ते जा लगा, रबी चरनाट एक अकह रस दी आई, कौंबा ते शरीर हिलोरे दे गया, अगली पल विच लालो दे नैण सड़क वल तकदे खड़े हन, ते रबी जोत सतगुरु नानक जी दी कण दे दर्शन हो रहे हन, ते देखदे देखदे कलेजे ठारन वाली कंड भी ओले हो गई। दूसरा, वगदे खूह दी गादी ते बैठा रूपा अपने आप नाल गल्लां कर रहा है। रूपया, वाह वाह रूपया, निक्कियां हुंदियां वच्छे चारे ते वड्डे हो के खेतियां ते परिवार, हुण आ की बणिया, ए तणा कसमी खिच कित्थों आ गई, ना डिठा ना परसिया, ना सुपने ना जागदे, सुन सुन के कालजा गुम लग गईयां, पर हाए मैं आप तां नहीं लाइया, ए लग गईयां जोरों जोरी, मामले ते नेहों भी कदे पुछ के लगदे हन, कि कदे नेहों जोरी ते मसलता नाल लगदे हन, लगदे हन तां मलो मली, लग गया नेहों हुण की बनदा है, बन गया जो बनना सी, होर बनता अणबण गईयां, इको बणत बन गई, राहां ते राहां उत्ते गड्ढे मेरे नैण, चिड़ी फड़के तां त्रबक आ गए, पैखड़ सुनी तां त्रबक आ गए, परछावां पिया तां त्रबक आ गए, आ गए आ गए दे सुपने, आ गए दे चावले, आ गए दियां बिड़कां, आ गए दियां सदरां सिक्कां, मैनू थाओ होवे तां इन्हां निकर्मण पैरां नूं लै टुरां, मेरे नैण खुले होण तां बिन पत्ते टुर पवां, जो आपे लै अपणंगे ते अन्ने पैरां नूं टिकाणे पुजा ਖੜਨਗੇ। ਅੱਜ ਸੌ ਕਿਤੋਂ ਆਉਂਦੀ ਹੈ ਤਾਂ ਕੱਲ੍ਹ ਸੈਂਕੜੇ ਕੋਹਾਂ ਤੋਂ ਜਾ ਸੁੰਦਕ ਨਿਕਲਦੀ ਹੈ। ਹੇ ਕਰਤਾਰ, ਹੇ ਸਿਰਜਣਹਾਰ, ਮੇਰੀ ਮੂਰਖ ਦੀ ਵੀ ਪੁਗਾ ਇੱਕ ਵੇਰ ਤਾਂ ਨੈਣ ਤਰਾਸਿਆਂ ਵਿੱਚ ਪਿਆਰੇ ਦੇ ਦੀਦਾਰੇ ਦਾ ਫੇਰਾ ਪੁਆ। ਮੈਂ ਉੱਥੇ ਤੇਰੇ ਰੰਗ ਵੇਖਾਂ ਅਤੇ ਰੰਗ ਵਿੱਚ ਡੋਬਾ ਪਾਵਾਂ। ਇਹ ਸਭ ਥਾਂ ਸੁਣਨ ਵਾਲੇ, ਕਿਸੇ ਦੇ ਸਦਕੇ ਮੇਰੀ ਝੋਲੀ ਖੈਰ ਪਾ। ਮੂਰਖਾਂ ਦਾ ਅੱਲਾ ਬੇਲੀ ਆਖਦੇ ਹਨ, ਹੇ ਮਤਹੀਨਾਂ ਦੇ ਮਾਲਕ ਮੇਰੀ ਆਸ ਪੁਗਾ। ਆਵਾਜ਼ ਆਈ, ਸਤ ਕਰਤਾਰ, ਸਤ ਕਰਤਾਰ, ਸਤ ਕਰਤਾਰ। ਰੂਪਾ ਤ੍ਰਭਕ ਕੇ ਆ ਗਏ, ਆ ਗਏ, ਸੱਚਮੁੱਚ ਕੇ ਬਿੜਕਾ ਹੈ ਮੇਰੇ ਮਨ ਦਾ, ਬਿੜਕਾ ਹੈ ਕਿ ਜਾਗਦੇ ਦਾ ਸੁਪਨਾ ਹੈ। ਆ ਗਏ ਹੈਂ, ਕੀ ਕੁ ਪਛਾਣ ਸਾਂ, ਕਦੇ ਦੇਖੇ ਨਹੀਂ, ਹੇ ਨੈਣੋ ਪਛਾਣ ਲੈਣਾ, ਹੈਂ ਆ ਗਏ। ਆਵਾਜ਼ ਆਈ, ਸਤ ਕਰਤਾਰ। ਖੂਹ ਗਿੜ ਰਿਹਾ ਹੈ, ਬੈਲ ਹੌਲੇ ਹੌਲੇ ਚੱਲ ਰਹੇ ਹਨ, ਪਾਣੀ ਨਿਸਾਰ ਵਿੱਚੋਂ ਆੜ ਵਿੱਚ ਜਾ ਰਿਹਾ ਹੈ। ਰੂਪਾ ਗਾਦੀ ਤੇ ਨੈਣ ਮੀਟੇ ਬੈਠਾ ਕਹਿ ਰਿਹਾ ਹੈ, ਹਾਂ ਫਿਰ ਹੇ ਕਰਤਾਰ, ਮਿਹਰ ਕਰ, ਨਿਤ ਦੇ ਮੰਗਤੇ ਤੇ ਤਰੁੱਠ, ਤਰੁੱਠ ਨਾ ਫਿਰ ਤਰੁੱਠ। ਤੇ ਕਹਿੰਦੇ ਦੇ ਬੰਦ ਨੈਣਾ ਵਿੱਚੋਂ ਛਮ ਛਮ ਅਥਰੂ ਵਗ ਤੁਰੇ। ਆਵਾਜ਼ ਆਈ, ਸਤ ਕਰਤਾਰ। ਰੂਪਾ ਬੇਬੁਲ ਹੋ ਕੇ ਆ ਗਏ, ਨੈਣ ਖੋਲੇ ਤਾਂ ਇੱਕ ਖਿੱਚ ਦਾ ਤਿਰਖਾ ਤੁਣਕਾ ਵੱਜਾ, ਕਿਸੇ ਪਿਆਰ ਦੇ ਸੋਮੇ ਦੇ ਦਰਸ਼ਨ ਨੈਣਾਂ ਵਿੱਚ ਵੜੇ, ਕਲੇਜੇ ਵਿੱਚ ਉਤਰ ਕੇ ਅੰਦਰਲੇ ਦੇ ਅੰਦਰ ਧੱਸ ਗਏ। ਬੇਸੁੱਧ ਹੋ ਟੈਠਾ ਅਤੇ ਦੂਜੀ ਛਿਨ ਕਿਸੇ ਅੰਮ੍ਰਿਤ ਦੇ ਸੋਮੇ ਦੇ ਚਰਨਾਂ 'ਤੇ ਜਾ ਪਿਆ। ਸਿਰ 'ਤੇ ਪਿਆਰ ਦਾ ਹੱਥ ਫਿਰ ਰਿਹਾ ਹੈ ਅਤੇ ਸਤ ਕਰਤਾਰ, ਸਤ ਕਰਤਾਰ ਦੀ ਧੁੰਨ ਪਸਰ ਰਹੀ ਹੈ। ਮਾਨੋ ਹਵਾ ਨੂੰ ਜੀਭ ਲੱਗ ਰਹੀ ਹੈ ਅਤੇ ਸਤ ਕਰਤਾਰ ਦਾ ਸੰਗੀਤ ਮੋਲੇ ਧਾਰ ਵਸਦੇ ਮੀਂਹ ਵਾਂਗ ਤਕੜੀ ਗੁੰਜਾਰ ਪਾ ਰਿਹਾ ਹੈ। ਸਤਿਗੁਰੂ ਨਾਨਕ ਬਹੁਤ ਪਿਆਰ ਦੇ ਕੇ, ਰੁਪਿਆ ਉੱਠ ਜੀਵਾ ਹੋ, ਸੱਜਣਾ ਉੱਠ, ਉਸ ਕਰਤਾਰ ਨਾਲ ਜੁੜ ਜਾ। ਸਾਕਤ ਹੋਣਾ ਭਲਾ ਨਹੀਂ, ਜੁੜਿਆ ਰਹਿਣਾ ਠੀਕ ਹੈ। ਜੁੜੇ ਰਹਿਣ ਲਈ ਰਚਿਆ ਸੀ, ਟੁੱਟਣਾ ਸਾਕਤ ਹੋਣਾ ਕੱਟੇ ਜਾਣਾ ਸਾਡੀ ਭੁੱਲ ਹੈ, ਸਾਡੀ ਮੌਤ ਹੈ। ਜੁੜ ਜੁੜਨਾ, ਹਾਂ ਜੀਓ ਉੱਠਣਾ ਹੋ ਸੀ। ਹੁਣ ਰੂਪੇ ਦੇ ਲੂੰ ਲੂੰ ਵਿੱਚ ਵਾਹਿਗੁਰੂ ਦੀ ਚਰਨਾਟ ਆ ਗਈ। ਮਾਨੋ ਟੁੱਟਾ ਰਬਾਬ ਕਿਸੇ ਤਾਰਾਂ ਤੰਦਾਂ ਪਾ ਕੇ ਕੱਸ ਦਿੱਤਾ ਹੈ ਅਤੇ ਉਹ ਸੁਰੀਲੀ ਧੁੰਨ ਵਿੱਚ ਵੱਜ ਉੱਠਿਆ ਹੈ। ਸਾਰਾ ਸਰੀਰ ਸੰਗੀਤ ਦਾ ਰੂਪ ਹੋ ਗਿਆ ਹੈ, ਅਹਿਲ ਸਰੀਰ ਹੁਸਨ ਦੇ ਸੰਗੀਤ ਵਿੱਚ ਥਰਰ ਥਰਰ ਕਰ ਰਿਹਾ ਹੈ। ਸਮਝ ਨਹੀਂ, ਵਰਣਨ ਨਹੀਂ, ਪਰ ਰਸ ਭਰਿਆ ਸੰਗੀਤ ਹੋ ਰਿਹਾ ਹੈ। ਇਸ ਤਰ੍ਹਾਂ ਕਿੰਨਾ ਸਮਾਂ ਲੰਘਿਆ। ਆਵਾਜ਼ ਆਈ, ਰੁਪਿਆ ਉੱਠ। ਹਾਂਜੀ ਹੁਣ ਹੋਸ਼ ਫਿਰੀ। ਸਰੀਰਾਂ ਨੂੰ ਸੰਗੀਤ ਬਣਾ ਕੇ ਵਜਾ ਦਿਖਾਉਣ ਵਾਲਾ ਲੂੰ ਲੂੰ ਰਾਗ ਦੀਆਂ ਤੰਤੀਆਂ ਵਾਂਗੂ ਖਿੱਚ ਕੇ ਇਲਾਹੀ ਧੁੰਨ ਗੁੰਜਾ ਦੇਣ ਵਾਲਾ ਅਤੇ ਰਾਗ ਰੂਪ ਕਰਕੇ ਜਿਵਾ ਦੇਣ ਵਾਲਾ ਮਾਲਕ ਸੱਦ ਦੇ ਰਿਹਾ ਹੈ। ਰੂਪਾ ਕਿਸੇ ਮਸਤ ਵਾਂਗ ਉੱਠਿਆ, ਅੱਧੇ ਰਸ ਭਰੇ ਨੈਣਾ, ਅੱਧੇ ਖੁੱਲ੍ਹੇ ਰਸ ਦਰਸ਼ਨ ਨੈਣਾ ਨਾਲ ਤੱਕਦਾ ਤੁਰ ਪਿਆ, ਸਤਿਗੁਰ ਨਾਲ ਤੁਰ ਪਏ। ਅੱਜ ਆਏ, ਹਾਂਜੀ ਸਤਿਗੁਰ ਆਏ, ਹਾਂ ਤਰਸ ਰਹੇ ਦੇ ਘਰ ਆਏ। ਘਰ ਜੀ ਉੱਠਿਆ, ਘਰ ਦੇ ਸਾਰੇ ਬੰਦੇ ਜੀ ਉੱਠੇ, ਪਿੰਡ ਵਿੱਚ ਖਬਰ ਹੋਈ ਪਿਆਸੇ ਆਏ, ਜੀਦਾਨ ਦਾ ਮੀਂਹ ਵਸਿਆ ਪਿੰਡ ਜੀ ਉੱਠਿਆ। ਅੱਠ ਦਿਨ ਲੰਘ ਗਏ ਪਿਆਰ ਅਤੇ ਰੱਬੀ ਰੰਗ ਦੇ ਰੰਗ ਬਜਿਆਂ। ਤੀਸਰਾ, ਇੱਕ ਦਿਨ ਤ੍ਰਾਣ ਕਰਤਾ ਜੀ ਬੋਲੇ, ਰੁਪਿਆ ਬਈ ਹੁਣ ਕੂਚ, ਸਦ ਕੂਕਦੀ ਹੈ ਕੂਚ। ਰੂਪਾ, ਹੇ ਰਜ਼ਾ ਦੇ ਮਾਲਕ, ਰਜ ਕੇ ਦਰਸ਼ਨ ਦਿਓ, ਇਹਨਾਂ ਪਿਆਸਿਆਂ ਨੈਣਾਂ ਦੀ ਡੰਝ ਨਹੀਂ ਲੱਥੀ, ਧਿਆਏ ਮਨ ਦੀ ਤ੍ਰੇਹ ਨਹੀਂ ਮਿੱਟੀ। ਤਰੁੱਠੇ ਹੋ ਤਾਂ ਤਰੁੱਠੇ ਰਹੋ, ਵਿਛੋੜਾ ਸੁਣਿਆ ਦੁੱਖ ਪਾਉਂਦਾ ਹੈ, ਨਜ਼ਰੋਂ ਓਲੇ ਹੁੰਦੇ ਸੁਣ ਮਰਦਾ ਹਾਂ, ਧੀਰਜ ਨਹੀਂ ਬਣਦਾ ਅੰਦਰਲਾ। ਕਿਉਂ ਜੀਵ ਸਾਂ ਜੀਵਾਲਣ ਹਾਰ, ਦੀਦਾਰ ਦੇ ਕੇ ਕੰਢ ਨਾ ਦਿਖਾਉਣੀ, ਕੰਢ ਨਾ ਦਿਖਾਓ ਤਾਂ ਆਪੇ ਵਿੱਚ ਸਮਾ ਲਓ। ਉਦਾਹਰਣ ਹਾਰ ਰੁਪਿਆ ਬੱਚਿਆ ਪਿਆਰਿਆ ਹੁਕਮ ਹੈ ਕੂਚ ਹੁਕਮ ਹੈ ਪ੍ਰੀਤਮ ਦਾ ਹੋਰ ਥੇ ਆਲੇਖ ਦੇ ਆਦੇਸ਼ ਜਗਾਉਣ ਦਾ ਰੂਪਾ ਮਿਹਰ ਤੇ ਕੋਮਲਤਾ ਦੇ ਗੁਲਾਬ ਜੀ ਜੰਤ ਜੰਤੀ ਨੂੰ ਕੀ ਆਖੇ ਨਾ ਆਖ ਹੁੰਦਾ ਹੈ ਜਾਓ ਨਾ ਰੋਕ ਹੁੰਦਾ ਹੈ ਪਾਤਸ਼ਾਹ ਮੈਂ ਮੂਰਖ ਹਾਂ ਵਿਛੜਿਆ ਮਰਦਾ ਹਾਂ ਮੇਰੇ ਵਸ ਨਹੀਂ ਉਦਾਹਰਣ ਹਾਰ ਰੂਪੇ ਭਾਗ ਦੁੱਖ ਦੀ ਕੁਰਲਾੜ ਦਰਗਾਹ ਪਹੁੰਚੀ ਹੈ ਕਰਤਾਰ ਦੇ ਦਰਬਾਰ ਕਸ਼ਟ ਦੀ ਪੁਕਾਰ ਅਪੜੀ ਹੈ ਹੁਕਮ ਹੋਇਆ ਹੈ ਪਹੁੰਚੋ ਤਰਾਹ ਤਰਾਹ ਦੀ ਸਦ ਨੇ ਪਾਉਣ ਵਿੱਚ ਗਮ ਛਾ ਦਿੱਤਾ ਹੈ ਹਾਏ ਹਾਏ ਦੀ ਧੁੰਨ ਨੇ ਚਾਨਣੇ ਨੂੰ ਉਦਾਸ ਕਰ ਦਿੱਤਾ ਹੈ ਵੇਖ ਧੁੱਪ ਉਦਾਸੀ ਬੋਲੀ ਬੋਲਦੀ ਹੈ ਵਣ ਉਦਾਸ ਤੇ ਵਣ ਦੇ ਪੰਖੀ ਦਿਲਗੀਰ ਹਨ ਹੁਣ ਚੱਲਣਾ ਹੈ ਤੇ ਹੁਕਮ ਕਮਾਉਣਾ ਹੈ ਤੂੰ ਕਰਤਾਰ ਦੇ ਰੰਗ ਵਿੱਚ ਵਸ ਜੀਵਾ ਹੋਇਆ ਹੈ ਜੀਵਾ ਰਹੋ ਤੇਰਾ ਸਰੀਰ ਪਿਆਰੇ ਦੀ ਯਾਦ ਦੇ ਸੰਗੀਤ ਵਿੱਚ ਖਿੱਚ ਵਿੱਚ ਤੇ ਰੱਬੀ ਗੁੰਜਾਰ ਵਿੱਚ ਰਹੇ ਕਦੇ ਨਾ ਵਿਸਰੇ ਵਾਹਿਗੁਰੂ ਤੇਰੇ ਮਨੋਂ ਨਾ ਵਿਸਰੇ ਸਭ ਨਾ ਜੀਆਂ ਕਾਇਕ ਦਾਤਾ ਰੂਪਾ ਮੇਰੇ ਵਸ ਨਹੀਂ ਪਾਤਸ਼ਾਹ ਮੈਂ ਮਰਦਾ ਹਾਂ ਇਹ ਕਹਿੰਦਾ ਢਹਿ ਪਿਆ ਤੇ ਅੱਖਾਂ ਫਿਰ ਗਈਆਂ ਰੱਬੀ ਪਿਆਰ ਦੇ ਨਿਚਰ ਝਰ ਰਹੇ ਸੋਮੇ ਨੇ ਲੈ ਲੈ ਵਗ ਰਹੇ ਪ੍ਰੇਮ ਚਸ਼ਮੇ ਨੇ ਗੱਲੇ ਲਾ ਕੇ ਤੇ ਸਿਰ ਤੇ ਪਿਆਰ ਦੇ ਕੇ ਕਿਹਾ ਰੂਪੇ ਸਾਡਾ ਰਹਿਣਾ ਨਹੀਂ ਹੋਰ ਨਾਲ ਚੱਲ ਚੱਲ ਕੇ ਤੱਕ ਕਰਤਾਰ ਦੇ ਰੰਗ ਮਰਦਾਨਿਆਂ ਚੱਕ ਰਬਾਬ ਦੇਖ ਕਰਤਾਰ ਦੇ ਰੰਗ ਚੱਲ ਦੇਖ ਅਯਾਲੀ ਕਸਾਈ ਹੋ ਚੱਲੇ ਨੀ ਵਾੜਾਂ ਲਾਵੀ ਬਣਨ ਲੱਗੀਆਂ ਨੀ ਪਹਿਰੂਏ ਸੰਦੇਵਾ ਕਢਾ ਰਹੇ ਨੀ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਹੋ ਕੋਈ ਇਹ ਕਹਿੰਦਿਆਂ ਇਲਾਹੀ ਜੋਤ ਨਾਲ ਸਦਾ ਜਗਮਗ ਜਗਮਗ ਕਰਨ ਵਾਲੇ ਨੈਣ ਕਿਸੇ ਡਾਢੇ ਤਰਸ ਤੇ ਪਿਆਰ ਨਾਲ ਜਲ ਪੂਰਤ ਹੋ ਗਏ ਦੋ ਚਾਰ ਟੇਪੇ ਕਿਰੇ ਤੇ ਰੂਪੇ ਦੇ ਹੱਥਾਂ ਤੇ ਪਏ ਜੋ ਹੱਥ ਕੇ ਚਰਨਾਂ ਤੇ ਟਿਕ ਰਹੇ ਚੌਥਾ ਇੱਕ ਪੁਰਾਣੇ ਮਿੱਟਰੇ ਕਬਰਿਸਤਾਨ ਦੇ ਲਾਗੇ ਬੇਰ ਦੀ ਛਾਵੇਂ ਆ ਕੇ ਪ੍ਰੇਮ ਪੂੰਜੀ ਬੋਲੇ ਮਰਦਾਨਿਆਂ ਆ ਬੇਰ ਦੀ ਛਾਂ ਠੰਡੀ ਹੈ ਆ ਬੈਠ ਜਾਈਏ ਮਰਦਾਨਾ ਪਾਤਸ਼ਾਹ ਇਹ ਤਾਂ ਕੋਈ ਪੁਰਾਣੀਆਂ ਕਬਰਾਂ ਦੀ ਜੂਹ ਜਾਪਦੀ ਹੈ ਕਿਤੇ ਸ਼ਹਿਰ ਚੱਲ ਕੇ ਠਹਿਰੀਏ ਸਤਿਗੁਰ ਮਰਦਾਨਿਆਂ ਕਰਤਾਰ ਦੀ ਰਜ਼ਾ ਇੱਥੇ ਹੈ ਨੌਕਰੀ ਪਹਿਰਾ ਇੱਥੇ ਹੈ ਵਸਦੀਆਂ ਤੇ ਉਜਾਣਾ ਕਰਤਾਰ ਨਾਲ ਭਰਪੂਰ ਹਨ ਦੇਖ ਨਾ ਸਾਰੇ ਦਿਸ ਰਿਹਾ ਹੈ ਪਿਆਰਾ ਸਾਰੇ ਵਸ ਰਿਹਾ ਹੈ ਪਿਆਰਾ ਸਾਰੇ ਡੁੱਲ ਡੁੱਲ ਪੈ ਰਿਹਾ ਪਿਆਰਾ ਹਰੀ ਹਰਿਆਵਲ ਦੀ ਸ਼ਾਖ ਸ਼ਾਖ ਕਿਸ ਤਰ੍ਹਾਂ ਸਾਖੀ ਭਰ ਰਹੀ ਹੈ ਕਿ ਵਣ ਤ੍ਰਿਣ ਵਿੱਚ ਪਿਆਰਾ ਹੈ ਵਸਦੀ ਹੈ ਸਾਰੇ ਉਜਾੜ ਕਿਤੇ ਨਹੀਂ ਨੈਣ ਖੋਲ ਮਰਦਾਨਿਆਂ ਬੇਬੱਸਾ ਮਰਦਾਨੇ ਦਾ ਰਬਾਬ ਖੁੱਲ੍ਹ ਗਿਆ ਅਤੇ ਉਂਗਲਾਂ ਤੰਤਾਂ 'ਤੇ ਫਿਰ ਨਿਕਲੀਆਂ ਸਤਿਗੁਰ ਦੇ ਇਲਾਹੀ ਗਲੇ ਤੋਂ ਧੁੰਨ ਉੱਠੀ ਅਤੇ ਰਾਮਕਲੀ ਵਿੱਚ ਸਦ ਹੋਈ ਸਰਬ ਜੋਤ ਤੇਰੀ ਪਸਰ ਰਹੀ ਜੈ ਜੈ ਦੇਖਾਂ ਤੈਂ ਨਰ ਹਰੀ ਜੀਵਨ ਤਲਬ ਨਿਵਾਰ ਸੁਆਮੀ ਅੰਧਕੂਪ ਮਾਇਆ ਮਨ ਗਾਢਿਆ ਕਿਉਂ ਕਰ ਉਤਰੋ ਪਾਰ ਸੁਆਮੀ ਰਹਾਓ ਜੈ ਪੀਤਰ ਘਟ ਪੀਤਰ ਬਸਿਆ ਬਾਹਰ ਕਾਹੇ ਨਾਹੀ ਤਿਨਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜੇ ਆਪੇ ਦੂਰ ਆਪੇ ਸਰਬ ਰਿਆ ਭਰਪੂਰ ਸਤਿਗੁਰ ਮਿਲੇ ਅੰਧੇਰਾ ਜਾਏ ਜੈ ਦੇਖਾਂ ਤੈ ਰਿਹਾ ਸਮਾਏ ਅੰਤਰ ਸਹਿਸਾ ਬਾਰ ਮਾਇਆ ਨੈਣੀ ਲਾਗਸ ਬਾਣੀ ਪ੍ਰਣਵਤ ਨਾਨਕ ਦਾਸਨ ਦਾਸਾ ਪਰਤਾ ਪੇਗਾ ਪ੍ਰਾਣੀ ਇਲਾਹੀ ਨਜ਼ਾਰਾ ਵਾਹਿਗੁਰੂ ਰੰਗ ਦਾ ਅਚਰ ਦਰਸ਼ਨ ਬਣ ਰਿਹਾ ਹੈ ਬੇਰ ਦੀ ਛਾਵੇਂ ਰੂਪਾ ਜੀ ਨੈਣ ਬੰਨ ਬੈਠੇ ਹਨ ਚਿਹਰੇ ਪਰ ਲਾਲੀ ਅਤੇ ਨੈਣਾਂ ਵਿੱਚੋਂ ਸੁੱਖ ਦੇ ਅਥਰੂ ਕਿਰ ਰਹੇ ਹਨ ਮਰਦਾਨਾ ਰਬਾਬ ਵਜਾ ਰਿਹਾ ਹੈ ਪਰ ਆਪ ਮਸਤ ਹੈ ਸਤਿਗੁਰ ਦਾ ਪਵਿੱਤਰ ਗੱਲਾ ਗਾ ਰਿਹਾ ਹੈ ਅਤੇ ਹੋਰ ਸਰੀਰ ਅਚਲ ਅਤੇ ਅਡੋਲ ਹੈ ਫਿਰ ਚੁੱਪ ਛਾ ਗਈ ਫਿਰ ਸਤਿਗੁਰ ਬੋਲੇ ਮਰਦਾਨਿਆਂ ਬਈ ਤਿਆਰ ਹੋ ਮਰਦਾਨਾ ਸਦ ਬਚਨ ਜੀ ਰੂਪਾ ਪਾਤਸ਼ਾਹ ਕੁਝ ਜਲ ਪੀ ਲਓ ਅਤੇ ਥੋੜ੍ਹੀ ਪੰਜੀਰੀ ਮੂੰਹ ਪਾ ਲਓ। ਸਤਿਗੁਰ ਪਹਿਲਾਂ ਕੰਮ ਮਰਦਾਨਾ ਜੀਓ ਪਾਤਸ਼ਾਹ ਜਿਵੇਂ ਰਜ਼ਾ ਪੈਂਡਾ ਢੇਰ ਕੱਟ ਕੇ ਆਇਆ ਕੁਛ ਮੂੰਹ ਪਵੇ ਤਾਂ ਭਲਾ ਹੈ। ਸਤਿਗੁਰ ਹੱਸ ਕੇ ਮਰਦਾਨਿਆ ਭਲਾ ਹੈ ਸਭਨਾਂ ਨੇ ਕੁਛ ਖਾਧਾ ਅਤੇ ਜਲ ਛੱਕਿਆ ਪਰ ਸਤਿਗੁਰ ਜਾਣੀ ਜਾਣ ਨੈਣ ਮੁੰਦੇ ਬੈਠੇ ਰਹੇ ਫਿਰ ਤੱਕੇ ਅਤੇ ਬੋਲੇ ਮਰਦਾਨਿਆ ਉਹ ਦੇਖ ਇੱਥੋਂ ਇੱਕ ਗੁੰਬਜ਼ ਜਿਹਾ ਦਿਸਦਾ ਹੈ ਉੱਥੇ ਚਲਾ ਜਾ ਜੋ ਆਦਮੀ ਬਾਹਰ ਬੈਠੇ ਹੋਣ ਉਹਨਾਂ ਨੂੰ ਕਹੋ ਕਿ ਵਾਹਿਗੁਰੂ ਦਾ ਢਾਡੀ ਆਇਆ ਹੈ ਅਤੇ ਪੀਰ ਜੀ ਨੂੰ ਯਾਦ ਕਰਦਾ ਹੈ। ਹੁਕਮ ਸੁਣ ਕੇ ਮਰਦਾਨਾ ਚਲਾ ਗਿਆ। ਅੱਗੇ ਪੰਜ ਚਾਰ ਆਦਮੀ ਬੈਠੇ ਸਨ ਅਤੇ ਗੁੰਬਜ਼ ਦੇ ਬੂਹੇ ਬੰਦ ਸਨ। ਮਰਦਾਨੇ ਨੇ ਉਹਨਾਂ ਨੂੰ ਪੈਰੀ ਪਾਉਣਾ ਕਰਕੇ ਸੁਨੇਹਾ ਦਿੱਤਾ ਕਿ ਪੀਰਾਂ ਦੇ ਪੀਰ ਅਤੇ ਗੁਰਾਂ ਦੇ ਗੁਰੂ ਦਾ ਹੈ। ਤੁਸੀਂ ਵੇਖਦੇ ਹੋ ਮੇਰਾ ਜਨਮ ਮੁਸਲਮਾਨ ਦਾ ਹੈ ਅਤੇ ਗੁਰੂ ਮੇਰਾ ਜਗਤ ਦੇ ਹਿਸਾਬ ਖੱਤਰੀ ਜਨਮ ਦਾ ਹੈ। ਮੈਂ ਕੁਛ ਡਿੱਠਾ ਹੈ ਤਾਂ ਮਗਰ ਲੱਗਾ ਹਾਂ ਨਾ। ਮੈਂ ਸੱਚ ਆਖਨਾ ਹਾਂ ਕਿ ਉਹ ਰੱਬ ਵੱਲੋਂ ਆਏ ਹਨ, ਤੁਰੋਂ ਆਏ ਹਨ। ਇਲਹਾਮ ਉਹਨਾਂ 'ਤੇ ਉਤਰਦਾ ਹੈ ਅਤੇ ਗੈਬ ਵਿੱਚ ਉਹ ਗੋਤੇ ਮਾਰਦੇ ਹਨ। ਉਹਨਾਂ ਦਾ ਸੁਨੇਹਾ ਮੰਨ ਲੈਣਾ ਤੁਹਾਨੂੰ ਅਤੇ ਪੀਰ ਜੀ ਨੂੰ ਸੁੱਖ ਦੇਵੇਗਾ। ਉਹ ਸੰਸਾਰ ਦੇ ਐਸ਼ਵਰਜ ਪੂਜਾ ਪ੍ਰਤਿਸ਼ਠਾ ਕਿਸੇ ਸ਼ੈ ਦੇ ਲੋੜਕੂ ਨਹੀਂ। ਤ੍ਰਿਸ਼ਨਾ ਨਦੀ ਤੋਂ ਪਾਰ ਵਸਦੇ ਹਨ। ਤੁਸੀਂ ਜੇ ਖਬਰ ਦਿਓਗੇ ਤਾਂ ਤੁਸਾਂ ਉੱਤੇ ਅਤੇ ਤੁਹਾਡੇ ਪੀਰ ਉੱਤੇ ਸਾਈਂ ਦਾ ਫਜ਼ਲ ਉਤਰੇਗਾ। ਮੁਰੀਦ ਸਾਈਂ ਲੋਕਾ ਤੂੰ ਸੱਚ ਆਖਦਾ ਉਸੇ, ਪਰ ਪੀਰ ਪ੍ਰਸਤੀ ਦਾ ਬੜਾ ਗਾਖੜਾ ਰਸਤਾ ਹੈ। ਅਸਾਂ ਤਾਂ ਹੁਕਮ ਪਾਲਣਾ ਹੈ ਅਤੇ ਕਿਵੇਂ ਵੀ ਨਹੀਂ ਖਬਰ ਕਰਨੀ। ਤੇਰੇ ਗੁਰੂ ਜੇ ਕਦੇ ਸਾਹਿਬੇ ਕਸ਼ਫ ਹਨ, ਗੈਬੀ ਤਾਕਤ ਰੱਖਦੇ ਹਨ ਤਾਂ ਆਪ ਖਬਰ ਕਰ ਦੇਣ, ਸਾਨੂੰ ਗੁਨਹਿਗਾਰ ਬਣਾਉਣ ਦੀ ਕੀ ਲੋੜ ਹੈ। ਪੀਰ ਫਿਟਕੇ ਦਾ ਕਿਹੜਾ ਠੌਰ ਰਹਿ ਜਾਂਦਾ ਹੈ। ਮਰਦਾਨਾ ਹੋਰ ਜ਼ੋਰ ਲਾ ਕੇ ਅਤੇ ਨਿਰਾਸ਼ ਹੋ ਕੇ ਥੱਕ ਕੇ ਮੁੜ ਆਇਆ ਅਤੇ ਸਾਰੀ ਵਿਥਿਆ ਆਸ ਅੰਦੇਸੇ ਦੇ ਕੱਟਣਹਾਰ ਨੂੰ ਸੁਣਾਈ। ਸਤਿਗੁਰੂ ਜੀ ਸੁਣ ਕੇ ਮੁਸਕਰਾਏ ਅਤੇ ਕਹਿਣ ਲੱਗੇ, ਮਰਦਾਨਿਆ ਇੱਕ ਫੇਰਾ ਹੋਰ ਕਰ ਅਤੇ ਆਖ ਆ ਕਿ ਅੱਜ ਜਿਸ ਵੇਲੇ ਸੂਰਜ ਠੀਕ ਸ਼ਿਖਰ 'ਤੇ ਆ ਕੇ ਚਮਕੇਗਾ ਉਸ ਵੇਲੇ ਚਿੱਲਾ ਟੁੱਟ ਜਾਏਗਾ। ਸੂਰਜ ਸ਼ਿਖਰੋਂ ਪਿੱਛੇ ਪੈਰ ਹੇਠਾਂ ਤਰੇਗਾ ਪਰ ਚਿੱਲਾ ਪੀਰ ਦਾ ਪਹਿਲੋਂ ਤਰੁੱਟੇਗਾ। ਮਰਦਾਨਾ ਫਿਰ ਚਲਾ ਗਿਆ ਅਤੇ ਜਾ ਕੇ ਮੁਰੀਦਾਂ ਨੂੰ ਇਹ ਸੁਨੇਹਾ ਦੇ ਆਇਆ। ਮੁਰੀਦਾਂ ਵਿੱਚ ਇਹ ਗੱਲ ਬੜੀ ਹਲਚਲੀ ਪੈਦਾ ਕਰਨ ਵਾਲੀ ਸੀ। ਉਹ ਆਪਣੇ ਪੀਰ ਨੂੰ ਭਾਰਾ ਕਰਾਮਾਤੀ ਸਮਝਦੇ ਸਨ। ਪੀਰ ਪ੍ਰਾਣਾਯਾਮੀ ਵੀ ਸੀ, ਸਵਾਸ ਚੰਗੇ ਰੋਗ ਦਾ ਸੀ, ਰਿਧੀਆਂ ਸਿੱਧੀਆਂ ਦਾ ਸ਼ੌਕੀਨ ਵੀ ਸੀ, ਇਸ ਕਰਕੇ ਉਸਦਾ ਡਰ ਵੀ ਬਹੁਤ ਸੀ। ਸੋ ਜਦ ਮੁਰੀਦਾਂ ਨੇ ਮਰਦਾਨੇ ਦੇ ਐਸੇ ਤਕੜੇ ਵਾਕ ਸੁਣੇ ਤਾਂ ਗੱਲਾਂ ਸ਼ੁਰੂ ਹੋ ਗਈਆਂ ਕਿ ਅੱਜ ਸਵੇਰੇ ਹੀ ਕੌਣ ਮਰਦ ਆਇਆ ਹੈ ਜੋ ਪੀਰ ਜੀ ਨੂੰ ਕਹਿ ਸਕਦਾ ਹੈ ਕਿ ਅੱਜ ਚਿੱਲਾ ਟੁੱਟ ਜਾਏਗਾ ਔਰ ਦੁਪਹਿਰਾਂ ਢਲਣ ਤੋਂ ਪਹਿਲਾਂ ਟੁੱਟੇਗਾ। ਮੁਰੀਦਾਂ ਵਿੱਚੋਂ ਕੁਛ ਸ਼ਹਿਰ ਗਏ ਤਾਂ ਗੱਲ ਸ਼ਹਿਰ ਵਿੱਚ ਵੀ ਪੁੱਜ ਗਈ ਅਤੇ ਸਾਰੇ ਪੱਲੋ ਪੱਲੀ ਵਿੱਚ ਫੈਲ ਗਈ। ਉੱਧਰ ਮਰਦਾਨਾ ਆਪਣਾ ਸੁਨੇਹਾ ਦੇ ਕੇ ਸਤਿਗੁਰਾਂ ਦੇ ਪਾਸ ਆ ਗਿਆ। ਮਹਾਰਾਜ ਜੀ ਆਪਣੇ ਰੰਗ ਵਿੱਚ ਟਿਕ ਗਏ। ਮਰਦਾਨਾ ਕੀਰਤਨ ਵਿੱਚ ਲੱਗ ਗਿਆ ਅਤੇ ਰੂਪਾ ਜੀ ਅੰਨ ਪਾਣੀ ਦੇ ਆਹਰ ਲੱਗ ਪਏ ਕਿ ਆਪਣੇ ਪਿਆਰੇ ਦਾਤੇ ਜੀ ਲਈ ਭੋਜਨ ਤਿਆਰ ਕਰਕੇ ਕਿਰਤਾਰਤ ਹੋਣ। ਪੰਜਵਾਂ, ਜਦੋਂ ਸਵਾ ਪਹਿਰ ਦਿਨ ਆ ਗਿਆ ਤਾਂ ਬਾਬੇ ਨੇ ਨੈਣ ਖੋਲ੍ਹੇ, ਮਰਦਾਨੇ ਨੇ ਭੋਗ ਪਾਇਆ। ਇਸ ਵੇਲੇ ਸ਼ਹਿਰ ਦੀ ਲੋਕਾਈ ਕੁਛ ਜੁੜ ਪਈ ਸੀ। ਲੋਕ ਇਹ ਗੱਲ ਸੁਣ ਸੁਣ ਕੇ ਬਹੁਤ ਆਏ ਕਿ ਕੋਈ ਵੱਡਾ ਫਕੀਰ ਆਇਆ ਹੈ ਜਿਸ ਪੀਰ ਹਮਜ਼ਾ ਗੋਸ਼ ਦਾ ਚਿੱਲਾ ਤੋੜ ਸੁੱਟਣਾ ਹੈ ਅਤੇ ਉਜਾੜ ਵਿੱਚ ਬੇਰੀ ਹੇਠ ਬੈਠਾ ਹੈ। ਜਦੋਂ ਬਾਬੇ ਨੇ ਨੈਣ ਖੋਲ੍ਹੇ ਤਾਂ ਇੱਕ ਨੇ ਆਖਿਆ, ਫਕੀਰ ਸਾਈਂ ਸੁਣਿਆ ਹੈ ਕਿ ਆਪ ਹਮਜ਼ੇ ਦਾ ਚਿੱਲਾ ਤੋੜੋਗੇ, ਅਸੀਂ ਸ਼ਹਿਰ ਦੇ ਲੋਕ ਆਪ ਦੀ ਸ਼ਰਨ ਆਏ ਹਾਂ। ਬੋਹੜੀ ਕਰਨ ਵਾਲੇ ਸਤਿਗੁਰ ਬੋਲੇ, ਚਿੱਲੇ ਛਿੱਲੇ ਬੈਠਣੇ ਅਤੇ ਕੱਟਣੇ ਮਨੁੱਖ ਦਾ ਕੰਮ ਹੈ, ਫਲ ਲਾਉਣਾ ਅਤੇ ਤੋੜਨਾ ਕਰਤਾਰ ਦਾ ਕੰਮ ਹੈ, ਜੋ ਉਸਦੀ ਰਜ਼ਾ ਹੈ ਹੋ ਕੇ ਰਹੇਗਾ। ਲੋਕਾਂ ਵਿੱਚੋਂ ਇੱਕ, ਇਹ ਪੀਰ ਬੜਾ ਕਰਾਮਾਤੀਆ ਹੈ, ਸ਼ਹਿਰ 'ਤੇ ਗੁੱਸੇ ਹੋ ਗਿਆ ਹੈ, ਸਾਰਾ ਸ਼ਹਿਰ ਹੁਣ ਆਪ ਦੀ ਸ਼ਰਨ ਹੈ, ਨਗਰ ਦੀ ਰੱਖਿਆ ਕਰੋ। ਗੁਰੂ ਜੀ ਰਾਖਾ ਉਹ ਆਪ ਹੈ ਜਿਸ ਨੇ ਤੁਸਾਨੂੰ ਸਾਨੂੰ ਸਾਜਿਆ ਹੈ, ਫਿਕਰ ਨਾ ਕਰੋ। ਲੋਕ ਅਸਾਂ ਵਿਗਾੜਿਆ ਕੁਛ ਨਹੀਂ ਸੀ। ਮਰਦਾਨਾ ਗੱਲ ਕਿਵੇਂ ਹੋਈ ਸੀ? ਲੋਕਾਂ ਵਿੱਚੋਂ ਇੱਕ ਜੀਓ, ਇੱਥੇ ਇੱਕ ਆਦਮੀ ਵਡਹਰੇ ਜ਼ਾਤ ਦਾ ਖੱਤਰੀ ਹੈ, ਉਸਦੇ ਘਰ ਔਲਾਦ ਨਹੀਂ ਸੀ। ਬਹੁਤ ਚਿਰ ਉਹ ਅਤੇ ਉਸਦੀ ਵੋਟੀ ਪੀਰ ਜੀ ਨੂੰ ਮਿਲਦੇ ਅਤੇ ਸੇਵਾ ਪੂਜਾ ਕਰਦੇ ਰਹੇ ਹਨ ਅਤੇ ਔਲਾਦ ਦੀ ਮੰਗ ਮੰਗਦੇ ਰਹੇ ਹਨ। ਇੱਕ ਦਿਨ ਪੀਰ ਨੇ ਵਰ ਦਿੱਤਾ ਕਿ ਤੁਹਾਡੇ ਘਰ ਔਲਾਦ ਹੋ ਜਾਏਗੀ, ਪਰ ਪਹਿਲਾ ਫਲ ਮੈਨੂੰ ਦੇਣਾ। ਇਹ ਮੰਨਤ ਖੱਤਰੀ ਨੇ, ਜਿਸਦਾ ਨਾਂ ਗੀਗਾ ਕਰਕੇ ਸੱਦੇ ਸਨ, ਮੰਨ ਲਈ। ਕੁਦਰਤ ਐਸੀ ਵਰਤੀ ਕਿ ਉਸਦੇ ਤਿੰਨ ਪੁੱਤਰ ਜੰਮੇ। ਸੋ ਜਦ ਕੁਛ ਸਿਆਣੇ ਹੋ ਗਏ ਤਾਂ ਪੀਰ ਜੀ ਨੇ ਆਪਣੀ ਮੰਨਤ ਦੀ ਮੰਗ ਕੀਤੀ। ਗੀਗੇ ਹੋਰੀ ਲੱਗੇ ਆਲੇ ਟੋਲੇ ਕਰਨ, ਆਲੇ ਟੋਲੇ ਕਰਦਿਆਂ ਆ ਦਿਨ ਆ ਗਏ। ਅਖੀਰ ਅੱਜ 25 ਦਿਨ ਹੋਏ ਹਨ ਤਾਂ ਗੀਗਾ ਸਿਰੋਂ ਹੀ ਮੁਕਰ ਗਿਆ ਅਤੇ ਪੀਰ ਜੀ ਨੂੰ ਕਹਿ ਦਿੱਤਾ ਕਿ ਮੈਂ ਆਪਣਾ ਬੱਚਾ ਨਹੀਂ ਦੇਣਾ, ਤੁਸੀਂ ਜੋ ਮਰਜ਼ੀ ਜੇ ਕਰ ਲਓ। ਮਰਦਾਨਾ, ਬਈ ਸੱਜਣੋ, ਇਹ ਗੀਗਾ ਜੇ ਇਕਰਾਰ ਕਰ ਚੁੱਕਾ ਸੀ ਤਾਂ ਕੌਲੋਂ ਕਿਉਂ ਹਾਰਿਆ? ਭੁੱਲ ਵੀ ਕੀਤੀ ਸੀ ਤਾਂ ਮਰਦ ਦਾ ਸੁਖਨ ਤਾਂ ਮਰਦ ਦੇ ਨਾਲ ਨਿਭੇ ਨਾ। ਇੱਕ ਸ਼ਹਿਰ ਵਾਸੀ, ਸਾਈਂ ਜੀ ਵੇ, ਗੱਲ ਇਹ ਹੈ ਕਿ ਗੀਗਾ ਹੈ ਖੱਤਰੀ ਹਿੰਦੂ ਅਤੇ ਪੀਰ ਜੀ ਹਨ ਮੁਸਲਮਾਨ। ਖੱਤਰੀ ਆਪਣਾ ਪੁੱਤਰ ਮੁਸਲਮਾਨ ਨੂੰ ਕਿਵੇਂ ਦੇਵੇ? ਇਹ ਖੱਤਰੀ ਮਿੰਨਤਾਂ ਕਰ ਚੁੱਕਾ ਹੈ ਕਿ ਮੁੰਡੇ ਦੇ ਬਦਲੇ ਮਾਇਆ ਲੈ ਲਓ ਅਤੇ ਤੋਲ ਦਾ ਤੋਲ ਚਾਂਦੀ ਦੇ ਰਿਹਾ ਹੈ। ਰਸਮ ਵੀ ਇਹੋ ਹੈ ਕਿ ਜਦੋਂ ਪੀਰਾਂ ਜਾਂ ਸਿੱਧਾਂ ਕਿਸੇ ਦੇ ਵਰ ਨਾਲ ਬਾਲਕ ਹੋ ਜਾਏ ਅਤੇ ਮੰਨਤ ਮੰਨੀ ਹੋਵੇ ਕਿ ਜੇਠਾ ਫਲ ਆਪਦਾ ਹੋਵੇਗਾ ਤਾਂ ਬਾਲ ਨੂੰ ਲੈ ਕੇ ਸਿੱਧਾ ਪੀਰਾਂ ਦੇ ਚਲੇ ਜਾਈਦਾ ਹੈ। ਮੁੱਲ ਪਵਾ ਕੇ ਭੇਟਾ ਭੇਟ ਕਰ ਦੇਈਦੀ ਹੈ ਅਤੇ ਬਾਲ ਬਖਸ਼ਵਾ ਲਈਦਾ ਹੈ। ਇਹੋ ਦਸਤੂਰ ਆਦ ਜੁਗਾਦ ਦਾ ਹੈ। ਇਹੋ ਖਿਆਲ ਗੀਗੇ ਦਾ ਸੀ, ਪਰ ਪੀਰ ਜੀ ਨੇ ਬਖਸ਼ਿਆ ਨਹੀਂ ਅਤੇ ਇਹੋ ਕਿਹਾ ਹੈ ਕਿ ਅਸਾਂ ਤਾਂ ਜੀ ਲੈਣਾ ਹੈ, ਜੀ ਦੀ ਥਾਂ ਪੈਸਾ ਨਹੀਂ ਲੈਣਾ, ਪਰ ਨਹੀਂ ਲੈਣਾ। ਸੋ ਸਾਈਂ ਜੀ ਵੇ, ਅੱਜ 25 ਦਿਨ ਹੋਏ, ਕੋਈ ਰੱਬ ਜਾਣੇ ਗੀਗੇ ਅਤੇ ਪੀਰ ਜੀ ਦਾ ਉਸ ਵੇਲੇ ਬੋਲ ਕਬੋਲ ਹੋ ਗਿਆ ਹੋਵੇ, ਸਾਨੂੰ ਪਤਾ ਨਹੀਂ। ਸਹੁੰ ਦੇਈਏ ਜੀ ਦੀ, ਪੁੱਤ ਦੀ ਨਾ ਧੀ ਦੀ। ਸੋ ਜੀ, ਪੀਰ ਜੀ ਬੋਲੇ ਕਿ ਅੱਛਾ, ਨਾ ਨੇਰੇ ਤੇਰੇ ਬੱਚੇ ਮਾਰਨੇ ਹਨ, ਸਗੋਂ ਇਹ ਸ਼ਹਿਰ ਗਰਕ ਕਰ ਦੇਣਾ ਹੈ। ਬਸ ਚਿੱਲੇ ਬੈਠ ਗਏ ਅਤੇ ਮੁਰੀਦਾਂ ਨੂੰ ਕਹਿ ਗਏ ਕਿ ਸਾਨੂੰ ਬੁਲਾਉਣਾ ਨਹੀਂ, ਕਿਸੇ ਤਰ੍ਹਾਂ ਵਿਘਨ ਨਹੀਂ ਪਾਉਣਾ। ਅਸਾਂ ਅੰਦਰੋਂ ਤਾਂ ਨਿਕਲਣਾ ਹੈ ਜਾਂ ਸ਼ਹਿਰ ਗਰਕ ਕਰ ਸੁੱਟਣਾ ਹੈ। ਇਹ ਕਹਿ ਕੇ ਆਪ ਵੜ ਗਏ ਇਸ ਗੁੰਬਦ ਜੇ ਵਿੱਚ ਅਤੇ ਹੁਕਮ ਹੈ ਕੋਈ ਨਾ ਬੁਲਾਵੇ। ਸ਼ਹਿਰ ਸਾਰੇ ਨੇ ਨੱਕ ਰਗੜੇ ਹਨ ਅਤੇ ਮੁਰੀਦਾਂ ਨੂੰ ਕਿਹਾ ਹੈ ਕਿ ਇੱਕ ਦੀ ਥਾਂ ਦੋ ਬਾਲ ਹੋਰ ਲੈ ਲਓ, ਅਸੀਂ ਦੇ ਦਿੰਦੇ ਹਾਂ, ਪਰ ਸ਼ਹਿਰ 'ਤੇ ਕਹਿਰ ਨਾ ਵਰਤਾਓ। ਅਗਲੇ ਸਮੇਂ ਵੱਡਿਆਂ ਤੋਂ ਸੁਣਦੇ ਸਾਂ ਕਿ ਪੂਰਨ ਨਾਮੇ ਸਿੱਧ ਉੱਪਰ ਇੱਥੇ ਕੁਝ ਕਹਿਰ ਹੋਇਆ ਸੀ ਤਾਂ ਸ਼ਹਿਰ 200 ਵਰ੍ਹਾਂ ਕਸ਼ਟ ਵਿੱਚ ਰਿਹਾ ਸੀ। ਹੁਣ ਇਹਨਾਂ ਦੀਆਂ ਬਦਦੁਆਵਾਂ ਨਾਲ ਖ਼ਬਰੇ ਕੀ ਹੋਣੀ ਵਰਤੇਗੀ? ਸਾਡੀ ਪੇਸ਼ ਕੋਈ ਨਹੀਂ ਜਾਣਦੀ। ਸਿੱਧਾਂ ਅਤੇ ਪੀਰਾਂ ਤੋਂ ਡਰ ਸਭ ਕਿਸੇ ਨੂੰ ਲੱਗਦਾ ਹੈ। ਅਸਾਂ ਜਗਰਾਤੇ ਕੀਤੇ ਹਨ, ਦੇਵੀ ਦੀਆਂ ਭੇਟਾਂ ਗਾਵੀਆਂ ਹਨ, ਨਾਥਾਂ ਦੇ ਰੋਟ ਪਕਾਏ ਅਤੇ ਚੜ੍ਹਾਏ ਹਨ, 100 ਮੰਤਾਂ ਅਤੇ 100 ਸ਼੍ਰੇਣੀਆਂ ਸੁਖੀਆਂ ਹਨ, ਪਰ ਪੇਸ਼ ਕੋਈ ਚੱਲੀ ਨਹੀਂ। ਗੀਗੇ ਨਾਲ ਵੀ ਬਥੇਰਾ ਮੱਥਾ ਮਾਰਿਆ ਹੈ, ਉਹ ਵੀ ਕਿਸੇ ਹੱਟ 'ਤੇ ਚੜ੍ਹ ਬੈਠਾ ਹੈ। ਅੱਜ ਤਰਾਸੇ ਹੋਏ ਸ਼ਹਿਰ ਵਿੱਚ ਆਪ ਦੇ ਆਉਣ ਦੀ ਖਬਰ ਆਈ ਹੈ। ਸੋ ਸਾਰੇ ਸੁੱਖ ਦਾ ਸਾਹ ਲੈ ਕੇ ਹਾਜ਼ਰ ਹੋਏ ਹਨ, ਮਿਹਰ ਕਰੋ। ਇਸ ਵੇਲੇ ਭਾਈ ਰੂਪੇ ਬਿਨੈ ਕੀਤੀ ਕਿ ਪ੍ਰਸ਼ਾਦ ਤਿਆਰ ਹੈ। ਸਤਿਗੁਰ, ਰੁਪਿਆ ਮਿੱਤਰਾ, ਜਿਨ੍ਹਾਂ ਦੇ ਮਹਿਮਾਨ ਆਈਏ ਉਹ ਭੁੱਖੇ ਰਹਿਣ ਅਤੇ ਅਸੀਂ ਭੋਜਨ ਪਾਈਏ। ਅੱਜ ਪ੍ਰਸ਼ਾਦ ਤਾਂ ਛਕਾ ਕੇ ਛਕਾਂਗੇ। ਸ਼ਹਿਰ ਵੀ ਵਰਤਾਂ ਅਤੇ ਜੱਪਾਂ ਵਿੱਚ ਹੈ ਅਤੇ ਪੀਰ ਵੀ ਕਈ ਦਿਨਾਂ ਦਾ ਭੁੱਖਾ ਦਸੀਦਾ ਹੈ। ਦੁਪਹਿਰ ਹੋ ਲੈਣ ਦਿਓ, ਫਿਰ ਛਕਾ ਕੇ ਛਕਾਂਗੇ। ਮਰਦਾਨਾ, ਪਾਤਸ਼ਾਹ ਕਹਿੰਦੇ ਹਨ 25 ਦਿਨਾਂ ਦਾ ਭੁੱਖਾ ਹੈ। ਸਤਿਗੁਰ, ਮਰਦਾਨਿਆਂ, ਇਹ ਲੋਕ ਨਿਉਲੀ ਨੇਤੀ ਧੋਤੀ ਕਰਮ ਕਰਕੇ ਮਲ ਸਰੀਰ ਦੀ ਧੋ ਕੇ ਬੈਠਦੇ ਹਨ ਅਤੇ ਨਾਲੇ ਬਦਾਮ ਰੋਗਨ ਆਦਿਕ ਰੱਖ ਲੈਂਦੇ ਹਨ। ਜਿਨ੍ਹਾਂ ਜਿਨ੍ਹਾਂ ਦਮ ਸਾਧਿਆ ਹੁੰਦਾ ਹੈ ਉਹਨੇ ਉਹਨੇ ਚਿਰ ਮਗਰੋਂ ਬਦਾਮ ਰੋਗਨ ਦਾ ਘੁੱਟ ਘੁੱਟ ਲੈ ਕੇ ਉਸਦੇ ਆਸਰੇ ਵਕਤ ਕੱਢਦੇ ਹਨ, ਧਿਆਨ ਉੱਧਰ ਜੋੜ ਬੈਠਦੇ ਹਨ ਜਿਸ ਗੱਲ ਦੀ ਕਾਰਜ ਸਿੱਧੀ ਲੋੜਦੇ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।